దానా చేస్తారు నా కొల్ల దానా చేస్తారు నా తొమ్మి పారవన్నే ఆనా కొల్ల దానా చేస్తారు నా తొమ్మి పారవన్నే ఆనా
కొల్ల దానా చేస్తారు నా కొల్ల దానా చేస్తారు నా తొమ్మి పారవన్నే ఆనా కొల్ల దానా చేస్తారు నా తొమ్మి పారవన్నే ఆనా
కొల్ల దానా చేస్తారు నా కొల్ల దానా చేస్తారు నా తొమ్మి పారవన్నే
ਸਾਧ ਸੰਗਤ ਹਾਜ਼ਰੀ ਦਰ ਪ੍ਰਵਾਨ ਹੋਵੇ ਚੜ੍ਹਦੀ ਕਲਾ ਵਿਚ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਆਪ ਦੇ ਇਸ ਨਗਰ ਵਿਚ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹਾਜ਼ਰ ਹੋਇਆ। ਇਸ ਪੰਜਾਬ ਦੀ ਧਰਤੀ ਉੱਤੇ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਤਕਰੀਬਨ 20 ਸਾਲ ਆਪਣੇ ਢਾਡੀ ਜਥੇ ਨਾਲ ਵਿਚ ਰਿਹਾ। ਤੁਸਾਂ ਜੋ ਪਿਆਰ ਔਰ ਸਤਿਕਾਰ ਉਸ ਜ਼ਮਾਨੇ ਚ ਦਿੱਤਾ ਉਹ ਮੇਰੇ ਹੱਡਾਂ ਵਿਚ ਰਚਿਆ ਹੋਇਆ। ਮੈਂ ਤਕਰੀਬਨ ਹੁਣ 22 ਸਾਲ ਬਾਅਦ ਫਿਰ ਕੈਨੇਡਾ ਵਿਚੋਂ ਤੁਹਾਡੀ ਸੇਵਾ ਵਿਚ ਹਾਜ਼ਰ ਹੋਇਆ, ਪਰ ਜੋ ਤੁਸਾਂ ਮੈਨੂੰ ਪਹਿਲਾਂ ਪਿਆਰ ਦਿੱਤਾ ਮੈਨੂੰ ਭੁੱਲਿਆ ਨਹੀਂ। ਵਿਸ਼ੇਸ਼ ਤੌਰ ਤੇ ਦਮਦਮੀ ਟਕਸਾਲ ਦੇ ਮੁਖੀ ਜਥੇਦਾਰਾਂ ਨੇ, ਗੁਰਪੁਰ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ ਲੈ ਕੇ ਗੁਰਮੁਖ ਪਿਆਰੇ ਗੁਰਪੁਰ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਪਰੰਤ ਸਤਿਕਾਰਯੋਗ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੋਲੋਂ ਮੈਂ ਉਹ ਪਿਆਰ ਹਾਸਲ ਕੀਤਾ ਹੈ ਜਿਹਨੂੰ ਭੁੱਲਣ ਦਾ ਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਮਹਾਂਪੁਰਸ਼ਾਂ ਨੇ ਆਪਣੀ ਚਰਨ ਛੋਹ ਬਖਸ਼ ਕੇ, ਆਪਣੀਆਂ ਅਸੀਸਾਂ ਦੇ ਕੇ, ਆਪਣਾ ਪਿਆਰ ਦੇ ਕੇ, ਵੰਡ ਕੇ, ਝੋਲੀਆਂ ਭਰ ਕੇ ਦਾਸ ਦੇ ਜਥੇ ਨੂੰ ਉਹ ਨਵਾਜਦੇ ਰਹੇ ਨੇ। ਹੁਣ ਤੱਕ ਵੀ ਉਹ ਯਾਦ ਉਸੇ ਤਰ੍ਹਾਂ ਤਾਜ਼ਾ ਹੈ। ਮਹਾਂਪੁਰਸ਼ਾਂ ਕੋਲ ਬੈਠ ਕੇ ਜਦੋਂ ਕਦੇ ਹਾਜ਼ਰੀ ਭਰਨੀ, ਉਨ੍ਹਾਂ ਦੇ ਕੋਲ ਬੈਠਣਾ, ਦਰਸ਼ਨ ਕਰਨੇ, ਮੈਨੂੰ ਖਿੱਚ ਖਿੱਚ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਆਪਣੇ ਗਲ ਨਾਲ ਲਾਉਣਾ ਤੇ ਕਹਿਣਾ, ਕੁਲਵੰਸਿਆਂ ਤੇਰੀ ਦੂਰੀ ਵੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਹਦਾ ਅਰਥ ਇਹ ਨਾ ਸਮਝਣਾ ਕਿ ਮੈਂ ਕੋਈ ਖਾਸ ਵਿਅਕਤੀ ਸਾਂ, ਜਾਂ ਮੈਂ ਕੋਈ ਗਿਆਨੀ ਸੀ, ਜਾਂ ਮੈਂ ਕੋਈ ਇਤਿਹਾਸਕਾਰ ਸੀ, ਜਾਂ ਕੋਈ ਵੱਡਾ ਢਾਡੀ ਸੀ। ਉਹ ਨਵਾਜਦੇ ਸਨ, ਬਸ ਬਖਸ਼ਿਸ਼ ਹੀ ਹੁੰਦੀ ਸੀ ਇਸ ਗਰੀਬ ਉੱਤੇ। ਅੱਜ ਮੈਂ 22 ਸਾਲ ਦੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ ਦਰਸ਼ਨ ਕਰ ਸਕਿਆ ਹਾਂ। ਉੱਥੇ ਜਾ ਕੇ ਮੇਰੀਆਂ ਨਜ਼ਰਾਂ ਉਨ੍ਹਾਂ ਨੂੰ ਭਾਲਦੀਆਂ ਰਹੀਆਂ ਨੇ ਜਿਹੜੇ ਆਪਣੀ ਹਿੱਕ ਨਾਲ ਲਾ ਕੇ ਰੱਖਦੇ ਸਨ। ਜ਼ਮਾਨਾ ਬੀਤ ਗਿਆ। ਖੈਰ, ਖੁਸ਼ੀ ਇਸ ਗੱਲ ਦੀ ਹੈ ਕਿ ਜੋ ਬੂਟਾ ਉਨ੍ਹਾਂ ਨੇ ਮਾਝੇ ਵਿਚ ਦਮਦਮੀ ਟਕਸਾਲ ਵਜੋਂ ਇਸ ਇਲਾਕੇ ਵਿਚ ਲਾਇਆ ਉਹ ਪ੍ਰਫੁੱਲਤ ਹੋ ਰਿਹਾ ਤੇ ਇਹ ਸਮਾਗਮ ਅੱਜ ਉਸ ਸਿੱਟਾ ਹੈ, ਉਸ ਦਾ ਨਤੀਜਾ ਹੈ। ਇਸ ਅੱਧੀ ਰਾਤ ਦੇ ਬੀਤੇ ਸਮੇਂ ਵਿਚ ਇਸ ਤਰ੍ਹਾਂ ਤੁਹਾਡਾ ਸਮਾਧੀਆਂ ਲਾ ਕੇ ਮਾਈਆਂ, ਬੀਬੀਆਂ, ਭੈਣਾਂ, ਬੱਚੀਆਂ, ਧੀਆਂ ਤੇ ਮੇਰੇ ਵੀਰਾਂ ਦਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਸਤਿਕਾਰ ਨਾਲ ਬੈਠਣਾ, ਮੈਂ ਸਮਝਦਾ ਇਹ ਦੇਣ ਦਮਦਮੀ ਟਕਸਾਲ ਦੀ। ਮੇਰੇ ਤੋਂ ਪਹਿਲਾਂ ਜੋ ਜਥਾ ਇਸ ਸਟੇਜ ਤੇ ਗੁਰਬਾਣੀ ਦਾ ਕੀਰਤਨ ਸਰਾ ਰਿਹਾ ਸੀ, ਸਤਿਕਾਰਯੋਗ ਸੱਜਣੋਂ ਜੀ ਕਰਦਾ ਸੀ ਵੀ ਮੈਂ ਤੇ ਵਾਧੂ ਜਿਹਾ ਮਨੁੱਖ ਹਾਂ, ਜਿੰਨਾ ਚਿਰ ਵੀ ਸਮਾਂ ਮਿਲੇ ਇਸ ਜਥੇ ਕੋਲੋਂ ਕੀਰਤਨ ਸੁਣਦੇ ਰਹਿਣਾ ਚਾਹੀਦਾ। ਖੈਰ, ਹੁਕਮ ਦੀ ਤਮੀਲ ਵਿਚ ਮੈਂ ਆਪਣੇ ਜਥੇ ਨਾਲ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ। ਪਰੰਪਰਾ ਦੇ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀਆਂ ਨੂੰ ਪੰਥਕ ਸਟੇਜ ਤੇ ਲਿਆਂਦਾ। ਬਾਬਾ ਨੱਥਾ ਔਰ ਅਬਦੁੱਲਾ ਸੁਰ ਸਿੰਘ ਦੇ ਰਹਿਣ ਵਾਲੇ ਉਸ ਵਕਤ ਦੇ ਮੰਨੇ ਹੋਏ ਢਾਡੀ ਸਨ। ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ, ਉਨ੍ਹਾਂ ਨੂੰ ਜਾ ਕੇ ਸੁਰ ਸਿੰਘ ਆਪ ਉਥੋਂ ਲੈ ਕੇ ਆਏ। ਕੀਰਤਨੀ ਜਥਿਆਂ ਦੀ ਸਰਪ੍ਰਸਤੀ ਹੁੰਦੀ ਰਹੀ ਹੈ। ਕੁਝ ਵਿਦਿਆਲੇ ਖੁੱਲਦੇ ਰਹੇ ਨੇ, ਕੁਝ ਆਸ਼ਰਮ ਜਿਨ੍ਹਾਂ ਵਿਚ ਰਾਗੀ ਜਥਿਆਂ ਨੂੰ ਰਾਗ ਵਿਦਿਆ ਤੋਂ ਜਾਣੂ ਕਰਵਾਇਆ ਜਾਂਦਾ ਹੈ। ਤਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਰਾਗੀ ਜਥਿਆਂ ਦੀ ਸਰਪ੍ਰਸਤੀ ਹੋਈ ਹੈ ਕਿਸੇ ਨਾ ਕਿਸੇ ਸ਼ਕਲ ਵਿਚ, ਆਸ਼ਰਮਾਂ ਵਿਚ ਹੋਈ ਹੈ, ਵਿਦਿਆਲਿਆਂ ਵਿਚ ਹੋਈ ਹੈ, ਹੁਣ ਟਕਸਾਲ ਕਰ ਰਹੀ ਹੈ। ਪਰ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਵੇਖੋਗੇ, ਢਾਡੀ ਜਥਿਆਂ ਦੀ ਕਦੇ ਕਿਸੇ ਸਰਪ੍ਰਸਤੀ ਨਹੀਂ ਹੋਈ। ਕੋਈ ਵਿਦਿਆਲਾ ਨਹੀਂ, ਕੋਈ ਕਾਲਜ ਨਹੀਂ, ਕੋਈ ਇੰਸਟੀਟਿਊਸ਼ਨ ਨਹੀਂ ਜਿੱਥੇ ਢਾਡੀ ਜਥਿਆਂ ਦੀ ਸਰਪ੍ਰਸਤੀ ਹੋਵੇ। ਪਿੱਛੇ ਜੇ ਮੈਨੂੰ ਪਤਾ ਲੱਗਾ ਸੀ ਕਿ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਚ ਕੋਸ਼ਿਸ਼ ਕਰ ਰਹੀ ਹੈ ਕਿਸੇ ਢਾਡੀ ਜਥੇ ਨੂੰ ਟ੍ਰੇਨਿੰਗ ਦਿੱਤੀ ਜਾਏ, ਲੇਕਿਨ ਨਿਰਧਾਰਿਤ ਹੈ ਹੁਣ ਉਹ ਗੱਲ ਕੋਈ ਨਜ਼ਰ ਨਹੀਂ ਆ ਰਹੀ। ਮੈਂ ਜ਼ਿੰਮੇਵਾਰ ਸੱਜਣ ਇੱਥੇ ਬੈਠੇ ਨੇ ਭਾਈ ਸਾਹਿਬ ਭਾਈ ਦੀਦਾਰ ਸਿੰਘ ਜੀ ਤੇ ਹੋਰ ਉਨ੍ਹਾਂ ਦੇ ਨਾਲ ਦੇ ਪਤਵੰਤੇ ਸੱਜਣ, ਮੈਂ ਬੇਨਤੀ ਕਰਾਂਗਾ ਕਿ ਕੋਸ਼ਿਸ਼ ਕਰੋ ਜਿੱਥੇ ਤੁਸੀਂ ਅਕੈਡਮੀ ਚਲਾ ਰਹੇ ਹੋ, ਰਾਗੀ ਜਥਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਉੱਥੇ ਢਾਡੀ ਜਥਿਆਂ ਨੂੰ ਵੀ ਟ੍ਰੇਨ ਕਰੋ, ਕਿਉਂਕਿ ਪੰਜਾਬ ਵਿਚੋਂ ਢਾਡੀ ਮੁੱਕਦੇ ਜਾ ਰਹੇ ਨੇ। ਜੋ ਇਸ ਵੇਲੇ ਮੌਜੂਦਾ ਇਸ ਸੇਵਾ ਨੂੰ ਨਿਭਾ ਰਹੇ ਹਨ ਪੰਜਾਬ ਵਿਚ, ਬਹੁਤੀ ਵਾਰ ਸੁਣੋਗੇ ਕਿ ਉਹ ਢਾਡੇ ਸਰੰਗੀਆਂ ਨਾਲ ਵੀ ਫਿਲਮੀ ਗੀਤ ਗਾਉਂਦੇ। ਸਾਡਾ ਕਲਾਸੀਕਲ ਰਾਗ ਹੈ, ਸਾਡੀਆਂ ਬੰਦਿਸ਼ਾਂ ਨੇ, ਉਨ੍ਹਾਂ ਬੰਦਿਸ਼ਾਂ ਤੋਂ ਅਗਰ ਢਾਡੀ ਪਾਸੇ ਚਲੇ ਜਾਏ ਤੇ ਉਹ ਆਪਣੀ ਕਲਾ ਦਾ ਗਲ ਘੁੱਟ ਦੇਵੇਗਾ। ਸੀਤਲ ਜੀ ਬੜੇ ਹਿਰਖ ਨਾਲ ਕਿਹਾ ਕਰਦੇ ਸਨ ਕਿ ਢਾਡੀ ਜਥੇ ਹੋਣਗੇ, ਢਾਡੇ ਸਰੰਗੀਆਂ ਹੋਣਗੀਆਂ, ਪਰ ਢਾਡੀ ਕਲਾ ਮਰ ਜਾਏਗੀ। ਔਰ ਦੂਸਰੀ, ਮੈਂ ਤੁਹਾਨੂੰ ਸਰੋਤੀ ਸਾਧ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਕਿ ਐਸੇ ਢਾਡੀਆਂ ਦੀ ਹੌਸਲਾ ਫਜ਼ਾਈ ਨਾ ਕਰੋ ਜਿਹੜੇ ਢਾਡੀ ਕਲਾ ਨੂੰ ਛੱਡ ਕੇ ਪਾਸੇ ਤੁਰ ਜਾਣ, ਗੀਤਾਂ ਦੀ ਦੁਨੀਆਂ ਵਿਚ ਡੁੱਬ ਜਾਣ। ਤੁਸੀਂ ਉਨ੍ਹਾਂ ਦੀ ਵਾਹ 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 ਕਰਦੇ ਹੋ, ਹੋਰ ਉੱਡ ਜਾਂਦੇ। ਮੈਂ ਕਿਸੇ ਦਾ ਦੋਖੀ ਨਹੀਂ ਹਾਂ, ਪਰ ਜੇ ਇਸ ਕਲਾ ਨੂੰ ਜਿਉਂਦਾ ਰੱਖਣਾ ਹੈ ਤੇ ਵਕਤੇ ਔਰ ਸਰੋਤੇ ਦਾ ਇੱਕ ਰਿਸ਼ਤਾ ਹੈ, ਉਸ ਰਿਸ਼ਤੇ ਦੀ ਕਾਇਮੀ ਵਿਚ ਹੀ ਕਲਾ ਜਿਉ ਸਕਦੀ। ਜੇ ਢਾਡੀ ਕਲਾਸੀਕਲ ਰਾਗ ਸੁਣਾਉਣ ਤੁਸੀਂ ਸੁਣੋ ਹੀ ਨਾ, ਕਿਹਨੂੰ ਸੁਣਾਉਣ, ਤੇ ਜੇ ਤੁਸੀਂ ਫਿਲਮੀ ਤਰਜ਼ਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਢਾਡੀ ਕਲਾ ਤੇ ਮਰ ਗਈ। ਮੈਂ ਹੋਰ ਕੁਛ ਬਹੁਤਾ ਨਹੀਂ ਕਹਿਣਾ, ਇੱਕ ਦੋ ਗੱਲਾਂ ਹੋਰ ਕਹਾਂਗਾ, ਫਿਰ ਮੈਂ ਮਜ਼ਮੂਨ ਸ਼ੁਰੂ ਕਰਨਾ। ਔਰ ਇਸ ਲਈ ਕਿ ਉਸ ਜੋ ਮੈਂ ਅਰਜ਼ ਕਰਨ ਜਾ ਰਿਹਾ ਹਾਂ ਉਸ ਦੀ ਜ਼ਰੂਰਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀਆਂ ਨੂੰ ਪੰਥਕ ਸਟੇਜ ਤੇ ਲਿਆਂਦਾ ਅਕਾਲ ਤਖ਼ਤ ਸਾਹਿਬ ਤੇ। ਢਾਡੀ ਜਥੇ ਗੁਰੂ ਪੰਥ ਦੀ ਸਟੇਜ ਤੇ ਆਏ ਔਰ ਮੈਂ ਤੁਹਾਨੂੰ ਅਰਜ਼ ਕਰਦੇ ਹਾਂ ਕਿ ਪਹਿਲਾਂ ਹਰਿਮੰਦਰ ਸਾਹਿਬ ਵਿਚ ਰਬਾਬੀ ਕੀਰਤਨ ਕਰਦੇ ਸਨ ਆਸਾ ਦੀ ਵਾਰ ਦਾ। ਜਦੋਂ ਉੱਥੇ ਭੋਗ ਪੈ ਜਾਂਦਾ ਸੀ ਫਿਰ ਆਸਾ ਦੀ ਵਾਰ ਦਾ ਕੀਰਤਨ ਅਕਾਲ ਤਖ਼ਤ ਸਾਹਿਬ ਤੇ ਢਾਡੀ ਕਰਦੇ ਸਨ ਆਸਾ ਦੀ ਵਾਰ ਦਾ ਕੀਰਤਨ। ਫਰਕ ਇਹ ਸੀ ਵੀ ਉਹ ਸਿਰਫ ਪੌੜੀਆਂ ਗਾਉਂਦੇ ਸਨ, ਛੱਕੇ ਨਹੀਂ ਸੀ, ਹੋਰ ਸ਼ਬਦ ਨਹੀਂ ਸੀ ਪੜ੍ਹਦੇ। ਉਹ ਪਰੰਪਰਾ ਵੀ ਖਤਮ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਸੱਜਣਾਂ ਨੇ ਵੀ ਕਦੇ ਨੋਟਿਸ ਨਹੀਂ ਲਿਆ ਕਿ ਇਹ ਪਰੰਪਰਾ ਕਾਇਮ ਰਹਿਣੀ ਚਾਹੀਦੀ ਹੈ। ਪਰ ਗੱਲ ਇਹ ਹੈ ਕਿ ਧਰਮ ਦੀ ਇੱਕ ਸਿਆਸਤ ਦੀ ਬਸ ਪਕੜ ਵਿਚ ਆਇਆ ਹੋਇਆ, ਇਹਦਾ ਦਮ ਘੁੱਟਿਆ ਜਾ ਰਿਹਾ ਤੇ ਧਰਮ ਰਾਜਨੀਤੀ ਦੀ ਐਸੀ ਗ੍ਰਿਫਤ ਵਿਚ ਆਇਆ ਜਿੱਥੋਂ ਬਚਣ ਦਾ ਕੋਈ ਹੀਲਾ ਵਸੀਲਾ ਨਜ਼ਰ ਨਹੀਂ ਆਉਂਦਾ। ਤੋ ਸੱਜਣੋ, ਢਾਡੀ ਜਥਿਆਂ ਦੀ ਪਰੰਪਰਾ ਵਿਚ ਇਹ ਸੀ ਕਿ ਬਾਅਦ ਦੁਪਹਿਰ ਢਾਡੀ ਵਾਰਾਂ ਗਾਈਆਂ ਜਾਂਦੀਆਂ ਸਨ, ਵੀਰ ਰਸ ਦੀਆਂ ਵਾਰਾਂ, ਜੰਗ ਔਰ ਯੁੱਧ ਦੀ ਕਹਾਣੀ। ਲੇਕਿਨ ਜਦੋਂ ਰਾਤ ਨੂੰ ਦੀਵਾਨ ਸੱਜਦੇ ਸਨ ਤਾਂ ਦੀਰਘ ਸ਼ਹੀਦੀਆਂ ਦਾ ਵਕਤ ਆਉਂਦਾ ਸੀ। ਤੋ ਇਹ ਜੋ ਟਾਈਮ ਹੈ, ਜੋ ਵਕਤ ਹੈ, ਇਹ ਕਿਸੇ ਸ਼ਹਾਦਤ ਨੂੰ ਪੇਸ਼ ਕਰਨ ਦਾ। ਤੋ ਮੈਂ ਤੁਹਾਡੇ ਸਾਹਮਣੇ ਸਿੱਖ ਇਤਿਹਾਸ ਦੀ ਇੱਕ ਰੌਂਗਠੇ ਖੜੇ ਕਰ ਦੇਣ ਵਾਲੀ ਲਹੂ ਭਰੀ ਦਾਸਤਾਨ ਕਹਿਣ ਵਾਸਤੇ ਹਾਜ਼ਰ। ਤੋ ਮੈਂ ਉਮੀਦ ਕਰਦਾ ਹਾਂ ਕਿ ਜਿੰਨਾ ਚਿਰ ਵੀ ਤੁਸੀਂ ਸਮਾਂ ਦਿਓਗੇ, ਬਖਸ਼ਿਸ਼ ਕਰੋਗੇ, ਉਨ੍ਹਾਂ ਚਿਰ ਤੱਕ ਮੈਂ ਤੁਹਾਡੇ ਸਾਹਮਣੇ ਆਪਣੀਆਂ ਬੇਨਤੀਆਂ ਕਰਾਂਗਾ। ਇਹ ਮੈਨੂੰ ਪਤਾ ਹੈ ਕਿ ਇਸ ਵਕਤ ਤੋਂ ਬਾਅਦ ਫਿਰ ਬੰਦੇ ਨੂੰ ਨੀਂਦ ਆਉਣ ਲੱਗ ਪੈਂਦੀ ਹੈ ਕਿਉਂਕਿ ਆਰਾਮ ਦਾ ਵੇਲਾ ਹੁੰਦਾ ਹੈ, ਪਰ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਤੁਸੀਂ ਜਾਗਦੇ ਰਹੋ। ਜਿਹੜੀਆਂ ਕੌਮਾਂ ਸੌਂ ਜਾਣ ਗਫਲਤ ਦੀ ਨੀਂਦ ਵਿਚ, ਉਹ ਖਤਮ ਹੋ ਜਾਂਦੀਆਂ ਨੇ। ਸਿੰਘੋ, ਖਾਲਸਾ ਕੌਮ ਨੂੰ ਜਾਗਣ ਦਾ ਵੇਲਾ ਹੈ, ਅਸ਼ਦ ਜ਼ਰੂਰਤ ਹੈ। ਔਰ ਜੇ ਸੱਚ ਪੁੱਛਦੇ ਹੋ, ਅਬਦਾਲੀਆਂ ਦੇ ਵੇਲੇ ਵਿਚ ਵੀ ਇੰਨਾ ਕੌਮ ਨੂੰ ਖਤਰਾ ਨਹੀਂ ਸੀ ਜਿੰਨਾ ਮੈਂ ਅੱਜ ਮਹਿਸੂਸ ਕਰ ਰਿਹਾ। ਜੇ ਤੁਸੀਂ ਸੌਂ ਗਏ, ਜੇ ਤੁਸੀਂ ਅੰਗਲਾ ਗਏ ਤੇ ਕੌਮ ਦੀ ਨਈਆ ਡਗਮਗਾ ਜਾਏਗੀ। ਤਾਂ ਲਓ, ਮੈਂ ਤੁਹਾਡੇ ਸਾਹਮਣੇ ਉਸ ਖੂਨੀ ਕਹਾਣੀ ਨੂੰ ਪੇਸ਼ ਕਰਨਾ ਚਾਹੁੰਦਾ ਜਿਸ ਦੀ ਸ਼ੁਰੂਆਤ ਮੈਂ ਜੰਮੂ ਦੇ ਇਲਾਕੇ ਚੋਂ ਕਰਨ ਜਾ ਰਿਹਾ। ਉੱਥੇ ਇੱਕ ਭਾਰਦਵਾਜ ਖੱਤਰੀ ਰਾਮਦੇਵ ਰਹਿੰਦਾ ਸੀ। ਇੱਕ ਬੱਚੇ ਨੇ ਉਹਦੇ ਗਹਿ ਵਿੱਚ ਜਨਮ ਲਿਆ ਔਰ ਉਸਦਾ ਨਾਮ ਮਾਧੋ ਦਾਸ ਰੱਖਿਆ ਗਿਆ। ਮਾਧੋ ਦਾਸ 15-16 ਸਾਲ ਦਾ ਸੀ, ਸ਼ਿਕਾਰ ਖੇਡਣ ਤੁਰ ਗਿਆ, ਤੀਰ ਨਾਲ ਇੱਕ ਹਰਨੀ ਮਾਰੀ। ਜਦੋਂ ਘਾਇਲ ਹੋਈ, ਹਰਨੀ ਡਿੱਗੀ, ਇਹ ਘੋੜੇ ਤੋਂ ਉਤਰਿਆ, ਖੰਜਰ ਕੱਢਿਆ, ਉਹਦਾ ਪੇਟ ਚਾਕ ਕੀਤਾ। ਇਸ ਹਰਨੀ ਦੇ ਪੇਟ ਵਿੱਚੋਂ ਦੋ ਬੱਚੇ ਉਸ ਨੌਜਵਾਨ ਦੇ ਸਾਹਮਣੇ ਤੜਫ ਕੇ ਆਪਣੀ ਜਾਨ ਦੇ ਗਏ। ਬਸ ਮਨ ਤੇ ਸੱਟ ਵੱਜੀ ਕਿ ਹੈ ਮੈਂ ਕੀ ਕੀਤਾ, ਮੈਂ ਇੰਨਾ ਪਾਪੀ। ਐਸਾ ਮਨ ਉਚਾਟ ਹੋਇਆ ਸੰਸਾਰ ਤੋਂ ਉਪਰੰਤ ਕਾਇਮ ਹੋ ਗਈ। ਕਈ ਦਿਨ ਰੋਟੀ ਨਹੀਂ ਖਾਧੀ, ਸਾਧੂਆਂ ਦੀ ਸੰਗਤ ਵਿਚ ਰਲ ਕੇ ਜਾਨਕੀ ਦਾਸ ਨੂੰ ਆਪਣਾ ਗੁਰੂ ਮੰਨ ਕੇ ਉਹ ਜ਼ਿਲ੍ਹਾ ਲਾਹੌਰ ਵਿਚ ਬਾਬਾ ਰਾਮ ਥੰਮਨ ਦੇ ਡੇਰੇ ਕਸੂਰ ਵਿਚ ਪਹੁੰਚਾ। ਉਥੋਂ ਕੁਝ ਸਮਾਂ ਉਸਨੇ ਅਭਿਨਾਥ ਜੋਗੀ ਦੀ ਸੇਵਾ ਵਿਚ ਹਾਜ਼ਰ ਹੋ ਕੇ ਦੱਕਣ ਦਾ ਰੁਖ ਕੀਤਾ ਔਰ ਦੱਕਣ ਵਿਚ ਸੁੱਤੀਆਂ ਕਲਾਂ ਜਗਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਿਲਾਪ ਹੋਇਆ। ਮਾਧੋ ਦਾਸ ਨੂੰ ਮੁਖਾਤਬ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਿੱਖਿਆ ਦਿੱਤੀ ਉਹ ਕਹਾਣੀ ਬੜੀ ਲੰਬੀ। ਪਰ ਜਦੋਂ ਗੁਰੂ ਸਾਹਿਬ ਦੀ ਸ਼ਰਨ ਵਿਚ ਆ ਕੇ ਇਸਨੇ ਅੰਮ੍ਰਿਤ ਪਾਨ ਕੀਤਾ ਸਿੰਘ ਸਜਿਆ, ਮਾਧੋ ਦਾਸ ਦਾ ਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦਾ ਸਿੰਘ ਬਹਾਦਰ ਰੱਖਿਆ। ਕੁਝ ਇਤਿਹਾਸਕਾਰ ਉਸਦਾ ਨਾਂ ਗੁਰਬਖਸ਼ ਸਿੰਘ ਜੀ ਦੱਸਦੇ ਨੇ। ਖੈਰ, ਬਾਬਾ ਬੰਦਾ ਸਿੰਘ ਦੇ ਨਾਂ ਤੇ ਹੀ ਉਸਦੀ ਜ਼ਿੰਦਗੀ ਸ਼ੁਰੂ ਹੁੰਦੀ। ਜਦੋਂ ਗੁਰਦੇਵ ਨੇ ਚਮਕੌਰ ਦੀ ਖੂਨੀ ਦਾਸਤਾਨ ਸੁਣਾਈ, ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਵਜ਼ੀਰ ਖਾਨ ਸੂਬਾ ਸਰਹੰਦ ਵੱਲੋਂ ਦੀਵਾਰਾਂ ਵਿਚ ਚਿਣੇ ਜਾਣ ਦੀ ਕਹਾਣੀ ਬਾਬਾ ਬੰਦਾ ਸਿੰਘ ਦੀਆਂ ਕੰਨਾਂ ਵਿਚ ਪਈ, ਉੱਠਿਆ ਤੜਫ ਉੱਠਿਆ, ਸੱਜੇ ਪਾਤਸ਼ਾਹ ਨਹੀਂ ਬਰਦਾਸ਼ਤ ਹੁੰਦਾ। ਉਹ ਜ਼ਾਲਮ ਅਜੇ ਜਿਉਂਦੇ ਹਨ ਜਿਨ੍ਹਾਂ ਨੇ ਗੁਰਦੇਵ ਦੇ ਪਰਿਵਾਰ ਨੂੰ ਸ਼ਹੀਦ ਕੀਤਾ। ਹਾਂ, ਬੰਦਾ ਸਿੰਘ ਅਜੇ ਵਜ਼ੀਰ ਖਾਨ ਜਿਉਂਦਾ, ਅਜੇ ਸਰਹੰਦ ਵਸਦੀ। ਤਾਂ ਬਾਬਾ ਬੰਦਾ ਸਿੰਘ ਨੇ ਕਿਹਾ, ਗਰੀਬ ਨਵਾਜ਼ ਥਾਪੜਾ ਦਿਓ, ਮੈਂ ਵਜ਼ੀਰ ਖਾਨ ਨੂੰ ਉਹਦੀ ਕੀਤੀ ਦੀ ਸਲਾਹ ਦਿਆਂਗਾ, ਵਸਦੀ ਹੋਈ ਸਰਹੰਦ ਢਾ ਕੇ ਮਸਮਾਰ ਕਰਦੇ ਹਾਂ। ਹਜ਼ੂਰ ਨੇ ਕਿਹਾ, ਬੰਦਾ ਸਿੰਘ ਮੇਰਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ, ਹਾਂ ਮੈਂ ਜ਼ੁਲਮ ਦੇ ਖਿਲਾਫ ਹਾਂ ਔਰ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਜਾ ਕੇ ਪੰਜਾਬ ਵਿਚ ਧਰਮ ਦਾ ਰਾਜ ਕਾਇਮ ਕਰੋ, ਜ਼ਾਲਮਾਂ ਨੂੰ ਸਜ਼ਾ ਦਿਓ। ਬੰਦਾ ਸਿੰਘ ਪਹੁੰਚਾ ਸਮਾਣੇ ਤੇ ਉਸਦੀ ਤਲਵਾਰ ਚੱਲੀ, ਸਡੌਰੇ ਤੇ ਉੱਕਿਆ। ਮੁੜ ਕੇ ਸਰਹੰਦ ਵਿਚ ਉਸਨੇ ਫਤਿਹ ਯਾਬੀ ਦੇ ਝੰਡੇ ਗੱਡੇ, ਖਾਲਸਾ ਰਾਜ ਦੀ ਬੁਨਿਆਦ ਰੱਖੀ। ਸਰਹੰਦ ਫਤਿਹ ਕਰਕੇ ਬਾਬਾ ਬੰਦਾ ਸਿੰਘ ਆਰਾਮ ਨਾਲ ਨਹੀਂ ਬੈਠਾ, ਉਸਨੇ ਅਸਾਰੀ ਰਿਆੜਕੀ ਫਤਿਹ ਕੀਤੀ, ਬਟਾਲਾ ਫਤਿਹ ਕੀਤਾ, ਪਠਾਨਕੋਟ, ਦੀਨਾਨਗਰ ਔਰ ਇਸ ਤੋਂ ਅੱਗੇ ਕਲਾਨੌਰ, ਬਟਾਲਾ, ਇਸ ਇਲਾਕੇ ਵਿਚ ਫਤਿਹ ਯਾਬੀਆਂ ਦੇ ਝੰਡੇ ਗੜਦਾ ਹੋਇਆ ਬਾਬਾ ਬੰਦਾ ਸਿੰਘ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਿਆ। ਐਨ ਉਸ ਵੇਲੇ ਜਦੋਂ ਬਾਬਾ ਬੰਦਾ ਸਿੰਘ ਭੀਰੋਵਾਲ ਵਿਚ ਲੜ ਰਿਹਾ ਸੀ ਔਰ ਜਦੋਂ ਕਿਲ੍ਹਾ ਭਗਵੰਤ ਰਾਏ ਦਾ ਮੁਹਾਸਰਾ ਕਰੀ ਬੈਠਾ ਸੀ, ਉਸ ਵੇਲੇ ਕੁਝ ਪੰਥ ਵਿਚ ਤਰੇੜ ਆਈ, ਕੁ ਫੁੱਟ ਪਈ, ਕੁਝ ਸਾਥੀ ਬੰਦਾ ਸਿੰਘ ਦਾ ਸਾਥ ਛੱਡ ਗਏ, ਮਜਬੂਰਨ ਬਾਬਾ ਬੰਦਾ ਸਿੰਘ ਨੂੰ ਪਿੱਛੇ ਹਟਣਾ ਪਿਆ। ਕੋਟ ਮਿਰਜਾ ਜਾਨ ਇਕ ਪਿੰਡ ਹੈ, ਡੇਰਾ ਬਾਬਾ ਨਾਨਕ ਤੋਂ ਬਟਾਲੇ ਨੂੰ ਆਉਂਦੀ ਹੋਈ ਸੜਕ ਉੱਤੇ। ਉਸ ਕੋਟ ਮਿਰਜਾ ਜਾਨ ਵਿਚ ਬੰਦਾ ਸਿੰਘ ਨੇ ਰਿਟਰੀਟ ਵਿਚ ਆ ਕੇ ਇਕ ਕਿਲ੍ਹਾ ਬਣਾਉਣਾ ਸ਼ੁਰੂ ਕੀਤਾ। ਅਜੇ ਕਿਲ੍ਹਾ ਮੁਕੰਮਲ ਨਹੀਂ ਸੀ ਹੋਇਆ ਜਾਂ ਗਵਰਨਰ ਪੰਜਾਬ ਨੇ ਅਬਦੁਲ ਸਮਦ ਖਾਨ ਦਲੇਰ ਜੰਗ ਨੇ, ਉਸਦੇ ਪੁੱਤਰ ਜ਼ਕਰੀਆ ਖਾਨ ਨੇ, ਆਪਣਾ ਸਯਾਬ ਖਾਂ ਹਾਕਮ ਪੱਟੀ ਨੇ, ਉਦਤ ਸਿੰਘ ਬੁੰਦੇਲੇ ਨੇ, ਰਾਜਾ ਛਤਰ ਸਾਲ ਨੇ ਬਾਬਾ ਬੰਦਾ ਸਿੰਘ ਦੇ ਪਿੱਛੇ ਆਪਣੀਆਂ ਫੌਜਾਂ ਲਾਈਆਂ। ਇੱਥੋਂ ਹਟ ਕੇ ਬਾਬਾ ਬੰਦਾ ਸਿੰਘ ਗੁਰਦਾਸਪੁਰ ਦੇ ਨੇੜੇ ਪਹੁੰਚਾ। ਪੂਰੋਵਾਲ ਜੱਟਾਂ ਔਰ ਪੂਰੋਵਾਲ ਰਾਜਪੂਤਾਂ ਦੇ ਦਰਮਿਆਨ ਵਿਚ ਇਕ ਹਵੇਲੀ ਸੀ, ਇਹ ਪੱਕੀ ਹਵੇਲੀ, ਕਿਲ੍ਹਾ ਨੁਮਾ ਹਵੇਲੀ, ਉਸ ਉੱਤੇ ਬੰਦਾ ਸਿੰਘ ਨੇ ਕਬਜ਼ਾ ਕਰ ਲਿਆ। ਦੁਸ਼ਮਣ ਨੇ ਇਸ ਦੇ ਚਾਰ ਫੇਰੇ ਘੇਰਾ ਪਾ ਲਿਆ ਔਰ ਹੁਣ ਸਿੰਘਾਂ ਦੀ ਤਲਵਾਰ ਖੜਕਣ ਲੱਗੀ। ਅੰਦਰ ਬਾਬਾ ਬੰਦਾ ਸਿੰਘ ਤੇ ਉਸਦੇ ਗਯੂਰ ਸਾਥੀ, ਬਾਹਰ ਅਬਦੁਲ ਸਮਦ ਖਾਨ ਦਲੇਰ ਜੰਗ ਦੀਆਂ ਫੌਜਾਂ ਜਿਨ੍ਹਾਂ ਦੀ ਗਿਣਤੀ ਬਾਬਾ ਬੰਦਾ ਸਿੰਘ ਨਾਲੋਂ 10 ਗੁਣਾ ਵੱਧ ਸੀ। ਉਹ ਸਾਰਾ ਦਿਨ ਤਲਵਾਰਾਂ, ਤੀਰਾਂ ਤੇ ਬੰਦੂਕਾਂ ਦੇ ਵਾਰ ਸਿੰਘਾਂ ਤੇ ਕਰਦੇ ਰਹੇ ਔਰ ਇਹ ਘੇਰਾ ਮਾਰਚ ਸਨ 1715 ਵਿਚ ਸ਼ੁਰੂ ਹੋਇਆ ਔਰ ਆਖਿਰਕਾਰ ਇਹ ਦਸੰਬਰ ਤੱਕ ਜਾਰੀ ਰਿਹਾ। 8 ਮਹੀਨੇ ਬਾਹਰੋਂ ਕੋਈ ਰਾਸ਼ਨ ਨਹੀਂ ਆ ਰਿਹਾ, ਕੋਈ ਮਦਦ ਨਹੀਂ ਪਹੁੰਚ ਰਹੀ, ਦੁਸ਼ਮਣ ਨੇ ਘੇਰਾਬੰਦੀ ਇੰਨੀ ਤਕੜੀ ਕੀਤੀ ਹੋਈ ਹੈ, ਅੰਦਰੋਂ ਕੋਈ ਸਿੱਖ ਬਾਹਰ ਨਿਕਲ ਕੇ ਦੌੜ ਨਹੀਂ ਸਕਦਾ, ਬਾਹਰੋਂ ਕੋਈ ਮਦਦ ਨਹੀਂ ਪਹੁੰਚ ਰਹੀ। ਪਰ ਪਾ ਕੇ ਚਾਰ ਫੇਰੇ ਮਿੱਟੀ ਇੱਕ ਤੁਸੀਂ ਉੱਚਾ ਉਸਾਰੀ ਗਈ ਬਾਬਾ ਬੰਦਾ ਸਿੰਘ ਦੀ ਹਵੇਲੀ ਨਾਲੋਂ ਬਾਹਰਲੀ ਕੰਧ ਦੁਸ਼ਮਣ ਨੇ ਉੱਚੀ ਕਰ ਦਿੱਤੀ। ਉਹਦੇ ਉੱਤੇ ਖਲੋ ਖਲੋ ਕੇ ਹੁਣ ਬਾਬਾ ਬੰਦਾ ਸਿੰਘ ਤੇ ਤੀਰਾਂ ਤੇ ਗੋਲੀਆਂ ਦੀ ਵਰਖਾ ਹੋਣ ਲੱਗੀ। ਇਹ 8 ਮਹੀਨੇ ਸੰਕਟ ਦੇ, ਦਾਣਾ ਮੁੱਕ ਗਿਆ, ਪੱਠਾ ਮੁੱਕ ਗਿਆ, ਘੋੜੇ ਭੁੱਖ ਨਾਲ ਮਰਨ ਲੱਗ ਪਏ, ਸਿੰਘਾਂ ਨੇ ਆਪਣੇ ਪੱਟ ਚੀਰ ਕੇ ਖਾਧੇ। ਖਾਫੀ ਖਾਂ ਇੱਕ ਫਾਰਸੀ ਦਾ ਇਤਿਹਾਸਕਾਰ ਮੌਕੇ ਉੱਤੇ ਮੌਜੂਦ ਸੀ, ਉਸਨੇ ਇਸ ਦਾਸਤਾਨ ਨੂੰ ਲਿਖਿਆ ਮੁੰਤਖਿਬੁਲ ਬਾਦ ਵਿਚ। وہ کہیں گے دنیا دے لوگو تسا کدے یہ نہیں سنیا ہونا کہ کدے کسے بندے نے اپنا پٹ کیر کے بھی کھا دے. ہاں میں گرو گوبند سنگھ دے سنگھاں بپتا سمے اپنے پٹ کیر کے کھاندے میں ویکھے. اس داستان شروع کردا سنگھاں اندر گلی دے آڈیرے لائے مہینے قوم نے مصیبت چلی، اٹھ مہینے دکھ اور بھکھ دی مصیبت نو کہڑے متھے سہیا؟ ستکار یوگ سنگو، بندے دا سروپ ویکھن نو بڑا سونا لگدا ہے، جے ایدے اتے ماس نہ ہوئے ہڈیاں دا پنجر کھڑا کر دیے ہر بندہ ڈر کے دوڑ دے، اے ساڈا ماس، اے ساڈیاں ماس پیشیاں جو اسی خوراک کھاندے ہاں وہ صدقہ قائم رہندیاں۔ کینیڈا وچ رہندے ہویا ایک وار ورلڈ وار ٹو دی ایک تاریخی ایک مووی ٹی وی تے وکھائی جا رہی سی، بچے بیٹھے ویکھ رہے سن، اچانک انہاں دے سامنے ایک سین آیا جدو یہودیاں ہٹلر نے جرمنی دے ڈکٹیٹر نے پھڑ کے کنسنٹریشن کیمپاں وچ جدو انہاں نوں بھکھے رکھیا اور جدو گیس چیمبراں وچ انہاں نوں سارن واسطے لے جایا جا رہا سی۔